ਮਹਿਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਭੇਦ ਵਿਚਾਰ ਕੀਤੇ ਨੱਚੈ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਖਟਕਿਆਂ ਕੇ ਮੁੰਦੜੇ ਲਖਟਕਿਆਂ ਕੇ ਹਾਰ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਗਿਆਨ ਨਗਲ ਨੀ ਢੂੰਡੀਏ ਕਥਨਾ ਕਰਲਾ ਸਾਰ ਕਰਮ ਮਿਲੇ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਨਾਨਕ ਜੀ ਫਰਮਾਉਂਦੇ ਨੇ ਨਿਰਭਉ ਨਿਰੰਕਾਰ ਜੇ ਕੋਈ ਭੈ ਤੋਂ ਰਹਿਤ ਹੈ ਤੇ ਇੱਕ ਨਿਰੰਕਾਰ ਨਹੀਂ ਤੇ ਹੋਰ ਕਿਤਨੇ ਹੀ ਰਾਮ ਰਵਾਲ ਸ਼੍ਰੀ ਰਾਮ ਚੰਦਰ ਜੀ ਵਰਗੇ ਉਸਦੇ ਹੁਕਮ ਵਿੱਚ ਰਵਾਲ ਕਹਿੰਦੇ ਧੂੜ ਤੁੱਛ ਕੱਖ ਵੀ ਨਹੀਂ ਰਵਾਲ ਮਾਤਰ ਵੀ ਨਹੀਂ ਭਾਵ ਇਤਨੇ ਹਨ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਜੇ ਕੋਈ ਨਿਰਭਉ ਹੈ ਤੇ ਇੱਕ ਵਾਹਿਗੁਰੂ ਅਕਾਲ ਪੁਰਖ ਫਿਰ ਧਿਆਨ ਦਿਓ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਇਹਨੂੰ ਕੰਨ ਨਹੀਂ ਕਹਿਣਾ ਥੋੜ੍ਹਾ ਜਿਹਾ ਭਾਰਾ ਕਰਕੇ ਬੋਲਣਾ ਕਿਉਂਕਿ ਤੁਸੀਂ ਦੇਖੋਗੇ ਨੰਨੇ ਦੇ ਪੈਰ ਵਿੱਚ ਛੋਟੀ ਜਿਹੀ ਲਕੀਰ ਪਈ ਹੋਈ ਹੈ ਇਹਨੂੰ ਅਸੀਂ ਹਲੰਤ ਕਹਿੰਦੇ ਜੇ ਅੱਧਾ ਹਾਹਾ ਹੋਵੇ ਉਹ ਅੱਧਾ ਹਾਹਾ ਪਰ ਇਹ ਉਸ ਅੱਧੇ ਦਾ ਵੀ ਅੱਧਾ ਕਹੋ ਭਾਵ ਚੌਥਾ ਹਿੱਸਾ ਜਿਹਦਾ ਮਤਲਬ ਇਹ ਹੈ ਕਿ ਇਸ ਨੰਨੇ ਨੂੰ ਥੋੜ੍ਹਾ ਭਾਰਾ ਕਰਕੇ ਬੋਲ ਕੀਤੀਆਂ ਕੰਨ ਕਹਾਣੀਆਂ ਇਹ ਕੰਨ ਕੰਨ ਜੀ ਵਾਸਤੇ ਕ੍ਰਿਸ਼ਨ ਜੀ ਵਾਸਤੇ ਵਰਤੇ ਕਿਤਨੇ ਹੀ ਕ੍ਰਿਸ਼ਨ ਹਨ ਅਤੇ ਕਿਤਨੀਆਂ ਹੀ ਉਹਨਾਂ ਦੀਆਂ ਕਹਾਣੀਆਂ ਨੇ ਅਤੇ ਕੀਤੇ ਵੇਦ ਵਿਚਾਰ ਕਿਤਨੇ ਹੀ ਵੇਦ ਅਤੇ ਕਿਤਨੇ ਹੀ ਉਹਨਾਂ ਦੀ ਵਿਚਾਰ ਕਰਨ ਵਾਲੇ ਤਥਾ ਉਹਨਾਂ ਦੀ ਵਿਚਾਰਧਾਰਾ ਕਿਉਂਕਿ ਵੇਦਾਂ ਦੀ ਵਿਚਾਰਧਾਰਾ ਇੱਕ ਨਹੀਂ ਰਿਗਵੇਦ ਕੁਝ ਹੋਰ ਕਹਿੰਦਾ ਯੁਜਰ ਕੁਝ ਹੋਰ ਕਹਿੰਦਾ ਅਥਰਵਣ ਕੁਝ ਹੋਰ ਕਹਿੰਦਾ ਸਾਮ ਕੁਝ ਹੋਰ ਕਹਿੰਦਾ ਕਿੰਨੀਆਂ ਹੀ ਵਿਚਾਰਾਂ ਕੀਤੇ ਨੱਚੈ ਮੰਗਤੇ ਗਿੜ ਮੁੜ ਪੂਰੇ ਤਾਲ ਕਿਤਨੇ ਹੀ ਮੰਗਤੇ ਮੰਗਣ ਵਾਲੇ ਨੱਚ ਰਹੇ ਇਸ਼ਾਰਾ ਹੈ ਕਦੇ ਤੁਸੀਂ ਜਾ ਕੇ ਦੇਖਿਆ ਹੋਵੇ ਵ੍ਰਿੰਦਾਵਨ ਜਿੱਥੇ ਕ੍ਰਿਸ਼ਨ ਜੀ ਨੇ ਕਈ ਕੌਤਕ ਕੀਤੇ ਉੱਥੇ ਰਾਸਾਂ ਪੈਂਦੀਆਂ ਉਹਨੂੰ ਰਾਸ ਲੀਲਾ ਕਹਿੰਦੇ ਅਤੇ ਲੋਕ ਜਿਹੜੇ ਯਾਤਰੂ ਜਾਂਦੇ ਨੇ ਉਹ ਸਾਰਾ ਦਿਨ ਫਿਰ ਰਾਤ ਬੈਠੇ ਉਹ ਰਾਸਾਂ ਦੇਖਦੇ ਨੇ ਉਹ ਸਮਝਦੇ ਨੇ ਭਗਤੀ ਹੋ ਰਹੀ ਪਰ ਜਿਹੜੇ ਉਹ ਰਾਸਾਂ ਕਰਨ ਵਾਲੇ ਨੇ ਉਹਨਾਂ ਦਾ ਤਾਂ ਨਜ਼ਰੀਆ ਕੁਝ ਪੈਸੇ ਪ੍ਰਾਪਤ ਕਰਨਾ ਤੋ ਮਹਾਰਾਜ ਕਹਿੰਦੇ ਨੇ ਕਿ ਤੇ ਨੱਚੈ ਮੰਗਤੇ ਗਿਣ ਮੁੜ ਪੂਰੇ ਤਾਲ ਉਹ ਮੁੜ ਮੁੜ ਕੇ ਆਪਣੇ ਜੋ ਤਾਲ ਹਨ ਜਿਸ ਤਰ੍ਹਾਂ ਉਹ ਡਾਂਸ ਕਰਦੇ ਨੇ ਨੱਚਦੇ ਨੇ ਕਿਰਿਆ ਕਰਦੇ ਨੇ ਐਕਸ਼ਨ ਕਰਦੇ ਨੇ ਉਹਨੂੰ ਕਿਹਾ ਤਾਲ ਪੂਰਦੇ ਬਾਜ਼ਾਰੀ ਬਾਜ਼ਾਰ ਮੈਂ ਆਏ ਕਦੇ ਬਾਜ਼ਾਰ ਇਹ ਉਹਨਾਂ ਦੀ ਸਾਰੀ ਕਿਰਿਆ ਬਾਜ਼ਾਰੀ ਬਾਜ਼ਾਰ ਵਿੱਚ ਮਜ਼ਮਾ ਲਾਉਣ ਵਾਲੇ ਤੁਸੀਂ ਦੇਖਿਆ ਨਾ ਕਈ ਵਾਰੀ ਮਦਾਰੀ ਡੁਗਡੁਗੀ ਵਜਾਉਂਦਾ ਅਤੇ ਉਹਦੀ ਡੁਗਡੁਗੀ ਸੁਣ ਕੇ ਲੋਕ ਇਕੱਠੇ ਹੋ ਜਾਂਦੇ ਇਸੇ ਤਰ੍ਹਾਂ ਇਹ ਜਿਹੜੇ ਰਾਜਧਾਰੀਏ ਨੇ ਇਹ ਆਪਣੀ ਉਪਜੀਵਿਕਾ ਲਈ ਲੋਕਾਂ ਦਾ ਮਨੋਰੰਜਨ ਕਰਨ ਲਈ ਕੋਈ ਰਾਮਲੀਲਾ ਕਰਦਾ ਕੋਈ ਰਾਸ ਲੀਲਾ ਕਰਦਾ ਕਹਿੰਦੇ ਨੇ ਬਾਜ਼ਾਰੀ ਬਾਜ਼ਾਰ ਮੈਂ आए कड़े बाजार, वो आके अपना खेड तमाशा कर देगा। हुण महाराज ये सारे विचार विचों सानू की मत देनी चाहते, कहने सब माया दा पसारा है, ये भगती वाली कोई गल नहीं, किवें करना। मैं इसनू होर डूंगा लै जावा तो बाणी च बड़ा कुछ समझा। कबीर जी ने कहा, कबीर राम कहन मैं भेद है, ता मैं एक विचार, सोई राम सबे कहे सोई कौतकार। कबीर राम राम कहो कह बे माहे बवेक, एक अनेक मिल गया एक समाना एक। कई बार तुसी देखिया होवेगा चार मंगते रल जाते, एक नू रेड़ी विच बिठा लेते, दो अगों खिंचते ने दो पिछों दखते, ते उची उची बोलते ने राम राम। हुण देखो ये राम राम वो भगती लई कर रहे ने या पैसे मंगण लई कर रहे। महाराज कहते ने इसे तरह ये लोग बाजारी बाजार में आए कड़े बाजार, गावे राजे राणिया बोले आल पताल। हुण जे तो असी रामलीला देखी होवे या रासलीला देखी होवे, उहदे कोई कृष्ण जी बन जाता है, कोई राम जी बन जाता है, कोई गोपियां बन जांदियां, कोई सीता बन जाती, मतलब कहने तो वो फिर एक्शन करते हैं, आल पताल बोलते हैं, भाव जो जो उन्होंने डायलाग गल्लां सिखाइयां जांदियां करी जांदे, अंदरों नहीं सिर्फ दिखावे मात्र। तो महाराज इस सारी दिखावे की भगती का खंडन भी करते, फिर ध्यान दो, गावे राजे राणिया बोले आल पताल, लख टकियां के मुंदड़े लख टकियां के हार। उन्होंने जिहड़ा हार शिंगार किया होंगे, किधरे मुकट लाए होंगे, किधरे कन्नां विच वाले पाए होंगे, किधरे गलां विच हार पाए होंगे। महाराज कहते ने जित तन पाई है नानका से तन होवे चार। जिन्हों शरीर उत्ते सब सजावट की जाती है वह शरीर एक दिन मिट्टी में रल जाते। ये गुरबाणी के समझाने का तरीका है। पहला महाराज वो कुछ वर्णन करते हैं जो ऑलरेडी किया जा रहा हो रहा, सारा कुछ दस के फिर अपनी राय देते। महाराज कहते हैं ज्ञान न गलनी ढूंढी है कथना करड़ा साल। जिहड़ा उस परमात्मा का ज्ञान है वह गलां नाल भाई किसी नूं प्राप्त नहीं होता, उसका कथन करना तो इतना औखा है जितना करड़ा सार। इत्थे सार का मतलब है फौलाद, जिवें लोहे नूं चबाउणा कितना करड़ा मुश्किल है, इसे तरह उस परमात्मा दे संबंध विच जनाउणा समझाउणा ते जानना इतना मुश्किल। रोज तुसी जपजी साहिब पढ़ते, जत पहारा तीरज सुनियार, ऐरण मत वेद हथियार, पाओ खला अगंत बताओ, भांडा पाओ अमृत ढाल। ये सारा एक नक्शा बना के समझाया, आख्या नानक कथना करड़ा सार। इहदा जिहड़ा बयान करना है ये तां जिवें फौलाद नूं चबाउणा औखा, इस तरह इहदा वर्णन करना औखा। ज्ञान न गलनी ढूंढी है कथना करड़ा सार, कर्म मिलै तां पाईऐ होर हिकमत हुकम खुआर। हुण इत्थे जिहड़ा कर्म है इहदे मम्मे नूं सहारी है, जे उहदी बख्शिश हो जाए तां फिर किसे नूं इह उस परमात्मा दी सिफत सलाह प्राप्त होंदी, क्योंकि गुरदेव इन्हां सारे कर्म कांडां नूं खंडन करदे, इन्हां उत्ते लीक फेरदे और सानूं इन्हां तों बचण लई हदायत करदे। ਪਰ ਕਹਿੰਦੇ ਨੇ ਜੇ ਕਿਸੇ ਨੇ ਉਸ ਵਾਹਿਗੁਰੂ ਦੀ ਨੇੜਤਾ ਹਾਸਲ ਕਰਨੀ ਹੈ ਤਾਂ ਭਾਈ ਉਹਦੀ ਸਿਫਤ ਸਲਾਹ ਕਰਿਆ ਕਰੋ। ਇਸੇ ਲਈ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਜਿਸ ਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਸ ਭਾਗਾਂ ਵਾਲੇ ਜੀਵ ਨੂੰ ਪਰਮਾਤਮਾ ਨੇ ਆਪਣੀ ਸਿਫਤ ਸਲਾਹ ਬਖਸ਼ ਦਿੱਤੀ ਹੈ ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਭਾਵ ਉਹ ਬਹੁਤ ਮਹਾਨ ਹੈ, ਉਹ ਬਹੁਤ ਉੱਚਾ ਹੈ, ਔਰ ਉਹਨੂੰ ਇਹੋ ਜਿਹੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਉਹਨੂੰ ਇਹੋ ਜਿਹੇ ਅਡੰਬਰ ਕਰਨ ਦੀ ਲੋੜ ਨਹੀਂ। ਤੁਸੀਂ ਸਾਰੇ ਸਲੋਕ ਵਿੱਚੋਂ ਪਾਤਸ਼ਾਹ ਨੇ ਨਿਚੋੜ ਕੀ ਕੱਢੇ, ਕਰਮ ਮਿਲੇ ਤਾਂ ਪਾਈਏ, ਜੇ ਉਹਦੀ ਬਖਸ਼ਿਸ਼ ਹੋ ਜਾਏ, ਕਿਸੇ ਨੂੰ ਉਸਦੀ ਸਿਫਤ ਸਲਾਹ ਪ੍ਰਾਪਤ ਹੋ ਜਾਏ। ਔਰ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਭਗਤੀ ਬਹੁਤ ਸੌਖੀ ਹੈ, ਨਾ ਇੱਥੇ ਪੁੱਠੇ ਲਟਕਣ ਦੀ ਲੋੜ ਹੈ, ਨਾ ਧੂਣੀਆਂ ਤਾਪਣ ਦੀ ਲੋੜ ਹੈ, ਨਾ ਜਲ ਧਾਰੇ ਕਰਨ ਦੀ ਲੋੜ ਹੈ, ਨਾ ਕੋਈ ਵਰਤ ਰੱਖਣ ਦੀ ਲੋੜ ਹੈ। ਇੱਥੇ ਲੋੜ ਹੈ ਇੱਕੋ ਇੱਕ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ, ਔਰ ਸਿਫਤ ਸਲਾਹ ਕਰਨ ਦਾ ਤਰੀਕਾ ਵੀ ਬੜਾ ਸੌਖਾ। ਪਰਮਾਤਮਾ ਨੇ ਤੁਹਾਨੂੰ ਘਰ ਦਿੱਤਾ, ਘਰ ਦਾ ਦਰਵਾਜ਼ਾ ਲੰਘੋ ਅਤੇ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਜੇ ਤੁਹਾਡੇ ਅੱਗੇ ਭੋਜਨ ਦਾ ਥਾਲ ਆ ਗਿਆ, ਖਾਣ ਦੀ ਕਾਹਲੀ ਨਾ ਕਰੋ, ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਅਤੇ ਜੇ ਤੁਸੀਂ ਖਾ ਲਿਆ ਫਿਰ ਵੀ ਆਖੋ ਵਾਹਿਗੁਰੂ ਤੇਰਾ ਸ਼ੁਕਰ ਹੈ। ਆ ਜੇ ਭਗਤੀ, ਗੁਰੂ ਨਾਨਕ ਦੀ ਭਗਤੀ ਆ ਜੇ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰੱਖ ਬਣਾ, ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸ। ਮਨੁੱਖ ਮਨਮੁੱਖ ਕਦੋਂ ਹੁੰਦਾ? ਮੈਂ ਪੁੱਛਿਆ ਗੁਰੂ ਅੰਗਦ ਦੇਵ ਜੀ ਮਹਾਰਾਜ, ਉਹਨਾਂ ਨੇ ਕੋਈ ਗੱਲ ਨਿਬੇੜ ਦਿੱਤੀ। ਕਹਿੰਦੇ ਦੇਂਦੇ ਥਾਮ ਦਿੱਤਾ ਚੰਗਾ, ਮਨਮੁੱਖ ਐਸਾ ਜਾਣੀਏ। ਜਿਹੜਾ ਦੇਣ ਵਾਲੇ ਨਾਲ ਉਹ ਦਿੱਤੀਆਂ ਚੀਜ਼ਾਂ ਨੂੰ ਚੰਗਾ ਸਮਝਦਾ ਉਹ ਮਨਮੁੱਖ ਹੈ, ਅਤੇ ਜਿਸ ਨੇ ਦੇਣ ਵਾਲੇ ਨੂੰ ਚੇਤੇ ਕਰਨਾ ਵੀ ਇਹ ਸਭ ਕੁਝ ਉਹਦੀ ਬਖਸ਼ਿਸ਼ ਹੈ। ਤੋ ਬਾਕੀ ਦੀਆਂ ਹਿਕਮਤ ਹੁਕਮ ਚਲਾਕੀਆਂ ਚਤੁਰਾਈਆਂ ਸਭ ਖੁਆਰ ਕਰਨ ਵਾਲੀਆਂ ਨੇ। ਅਸਲ ਗੱਲ ਇਹ ਹੈ ਜੋ ਗੁਰਦੇਵ ਨੇ ਸਮਝਾਈ, ਕਰਮ ਮਿਲੇ ਤਾਂ ਪਾਈ ਹੈ, ਹੋਰ ਹਿਕਮਤ ਹੁਕਮ ਖੁਆਰ।